परसाम। वहाँ बुद्ध प्रभु तुझ हमारी वर्णन सके महिमा जो तिहारी, हम न सिखते कर सकत तुम्हारी। आप ले ओ तुम कथा सुधारी, कहाँ लगे यो कीट बखाने, महिमा तोर तुही प्रभु जाने। पिता जन्म जो पुत न पावे, कहाँ तवन का भेद बतावे। निर्मल नाम सुधा पर पूर्ण शब्द क्रम प्रगटिन आगर, गहरे गंभीर अथा अत बड़े, सुबर सदा सब विद रत्नागर। संत मराल करें कंतूहल, तिन जम त्रास को दुख कागल। कल जुगे दुरते दूर कर बै को, दर्शन गुरु सगल सुख सागल। कल जुग दुरते दूर कर बै को, दर्शन गुरु सगल सुख सागल। सतनाम श्री वाहे गुरु जीओ, सोहला राग गौड़ी दीपकी महला पहला, एक ओंकार सतगुरु प्रसाद। जय घर कीरत आखिए, करते का होए बिचारो, तित घर गावो सोहिला सिवरो सिरजन हारो। तुम गावो मेरे निर्भो का सोहिला, हों वारी जित सोहिले सदा सुख होए रहाओ। नित नित जीड़े समालियन, देखेगा देवन हार। तेरे दाने कीमत ना पवे, तिस दाते कौन सुमार। संबत साहा लिखिया, मिल कर पाओ तेल। देहो सजनो असीसड़िया, जिं होवे साहिब से मेल। घर घर ए हो पहुचा, सदड़े नित पवन। सदन हारा सिमरिए, नानक से दे आवन। घर घर ए हो पहुचा, सदड़े नित पवन। सदन हारा सिमरिए, नानक से देह आवन। वाहिगुरु जी का खालसा, वाहिगुरु जी की फतेह। सन्मान योग गुरु रूप सात सिंह जीओ, नितनेम दी बाणियां देचों कीर्तन सुहेला भी एक नितनेम दी बाणी है, जिसनों नित पढ़ना सिख लई लाजमी करार दिता है। पंज बाणियां दा नितनेम जिथे अमृत वेले दा रहराज साहब, शाम दा रात सोण तो पहले जो नित दी ਰਚਨਾ ਸਤਿਗੁਰ ਨੇ ਸਾਨੂੰ ਦਿੱਤੀ ਹੈ ਉਹ ਇਹ ਬਾਣੀ ਹੈ ਅਤੇ ਇਸ ਬਾਣੀ ਦਾ ਨਾਂ ਹੈ ਸੋਹਿਲਾ। ਸੋਹਿਲੇ ਦੇ ਅਖਰੀ ਅਰਥ ਨੇ ਖੁਸ਼ੀ ਦੇ ਗੀਤ, ਮੰਗਲ ਦੇ ਗੀਤ, ਜਿਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਮੰਗਲ ਗੀਤ। ਉਹਦਾ ਹੀ ਪ੍ਰਾਕਿਰਤ ਬ੍ਰਿਜ ਜਾਂ ਪੰਜਾਬੀ ਰੂਪ ਹੈ ਸੋਹਿਲੇ ਦੇ ਗੀਤ। ਘਰ ਵਿੱਚ ਕਿਧਰੇ ਵਿਆਹ ਹੈ ਤਾਂ ਜੋ ਗੀਤ ਪੜ੍ਹੇ ਜਾਂਦੇ ਨੇ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਮੰਗਲ ਗੀਤ ਨੇ, ਖੁਸ਼ੀ ਦੇ ਗੀਤ। ਅਤੇ ਪੰਜਾਬੀ ਬ੍ਰਿਜ ਇਹਦੇ 'ਚ ਕਹਿੰਦੇ ਨੇ ਸੋਹਿਲਾ ਹੈ, ਖੁਸ਼ੀ ਦੇ ਗੀਤ। ਸੋਹਿਲੇ ਦਾ ਅਖਰੀ ਅਰਥ ਖੁਸ਼ੀ ਦੇ ਗੀਤ, ਖੁਸ਼ੀ ਦੀਆਂ ਧੁਨਾਂ, ਖੁਸ਼ੀ ਦਾ ਸੰਗੀਤ, ਖੁਸ਼ੀ ਦੀ ਵਾਰਤਾਲਾਪ। ਤੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀਆਂ ਦੇ ਬਕਾਇਦਾ ਨਾਮ ਨੇ, ਇਸ ਬਾਣੀ ਦਾ ਵੀ ਨਾਮ ਹੈ ਸੋਹਿਲਾ। ਰਾਗ ਗੌੜੀ ਹੈ ਪਰ ਸਤਿਗੁਰ ਨੇ ਗੌੜੀ ਦੇ ਨਾਲ ਦੀਪਕੀ ਜੋੜਿਆ ਹੈ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀਆਂ ਕਈ ਪ੍ਰਕਾਰ ਦੀਆਂ ਨੇ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਚੇਤੀ ਜਾਂ ਫਿਰ ਸ਼ੁੱਧ ਗੌੜੀ, ਜਿਹਦੇ ਨਾਲ ਚੇਤੀ, ਪੂਰਬੀ ਜਾਂ ਦੀਪਕੀ ਨਹੀਂ ਜੁੜਿਆ ਹੋਇਆ। ਗੌੜੀ ਰਾਗ ਦੇ ਇਤਨੇ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਨੇ ਅਤੇ ਕਦੀ ਸੰਗੀਤ ਦੇ ਪੱਖ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ੍ਹਿਆ ਜਾਏ, ਸਮਝਿਆ ਜਾਏ ਤਾਂ ਇਹ ਵੀ ਇੱਕ ਵੱਖ ਗਿਆਨ ਹੈ ਅਤੇ ਆਪਣੀ ਇੱਕ ਧਾਰਾ ਰੱਖਦੀ ਹੈ। ਅਨੇਕਾਂ ਤਰ੍ਹਾਂ ਦੇ ਰਾਗ ਰਾਗਨੀਆਂ ਦਾ ਬੋਧ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਰਾਹੀਂ ਦਿੰਦੇ ਨੇ। ਅਤੇ ਇੱਕ ਖਾਸ ਗੱਲ ਹੈ ਕਿ ਪਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੋਇਆ ਗੀਤ ਰਾਹੀਂ ਹੋਇਆ, ਸੰਗੀਤ ਰਾਹੀਂ ਹੋਇਆ। ਸਵਾਲ ਇਹ ਨਹੀਂ ਸੀ ਕਿ ਉਸ ਮਨੁੱਖ ਕੋਲ ਬੌਧਕ ਵਿੱਦਿਆ ਹੈ ਸੀ ਜਾਂ ਨਹੀਂ, ਉਹਨੇ ਆਮ ਜਗਤ ਦਾ ਗਿਆਨ ਹਾਸਲ ਕੀਤਾ ਸੀ ਜਾਂ ਨਹੀਂ, ਲੇਕਿਨ ਜਦ ਉਸਨੇ ਨਾਮ ਜਪਿਆ, ਭਜਨ ਕੀਤਾ ਹੈ, ਤਾਂ ਪਰਮਾਤਮਾ ਜਦ ਉਸਦੇ ਅੰਦਰੋਂ ਪ੍ਰਗਟ ਹੋਇਆ ਹੈ ਅਤੇ ਪਰਮਾਤਮਾ ਜਦ ਵੀ ਬੋਲਿਆ ਉਹ ਗੀਤ ਦੇ 'ਚ ਬੋਲਿਆ, ਸੰਗੀਤ ਦੇ 'ਚ ਬੋਲਿਆ। ਚੌਕ ਦੇ 'ਚ ਬੈਠ ਕੇ ਜੁੱਤੀਆਂ ਗੰਢਣ ਵਾਲਾ ਰਵਿਦਾਸ ਰਾਮ ਦੀ ਧੁਨ ਦੇ 'ਚ ਮਸਤ ਹੋਇਆ, ਰਾਮ ਉਸਦੇ ਅੰਦਰੋਂ ਪ੍ਰਗਟ ਹੋਇਆ ਗੀਤ ਰਾਹੀਂ, ਸੰਗੀਤ ਰਾਹੀਂ। ਵਰਨਾ ਇਸ ਜੁੱਤੀਆਂ ਗੰਢਣ ਵਾਲੇ ਨੇ ਨਾ ਕਿਸੇ ਕੋਲ ਸੰਗੀਤ ਸਿੱਖਿਆ ਅਤੇ ਨਾ ਗੀਤ ਸਿੱਖਿਆ। ਪਰਮਾਤਮਾ ਬੋਲਿਆ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਸਤਨਾਮ ਅਤੇ ਕੈਸੋ ਦੀ ਧੁਨ ਵਿੱਚ ਮਸਤ ਹੋਏ ਭਗਤ ਕਬੀਰ ਅਤੇ ਸਾਰੀ ਸਾਰੀ ਰਾਤ ਇਸ ਧੁਨ ਨੂੰ ਅਲਾਪਦੇ ਰਹੇ। ਕੈਸੋ ਕੈਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨਸ ਕੇ ਕੂਕਨੇ ਕਭੈ ਕੇ ਸੁਣੇ ਪੁਕਾਰ। ਤੋ ਕੇਸੋ ਦੀ ਧੁਨ ਅਲਾਪਦਿਆਂ ਅਲਾਪਦਿਆਂ ਕਬੀਰ ਦੇ ਅੰਦਰ ਕੇਸੋ ਪ੍ਰਗਟ ਹੋ ਗਿਆ, ਸਤਨਾਮ ਪ੍ਰਗਟ ਹੋ ਗਿਆ। ਪਰ ਪ੍ਰਗਟ ਹੋਇਆ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਵਰਨਾ ਖੱਡੀ 'ਤੇ ਬੈਠ ਕੇ ਦਿਨ ਭਰ ਕੱਪੜਾ ਬੁਣਨ ਵਾਲੇ ਨੇ ਕਿਸੇ ਤੋਂ ਗੀਤ ਨਹੀਂ ਸਿੱਖਿਆ, ਕਿਸੇ ਤੋਂ ਸੰਗੀਤ ਨਹੀਂ ਸਿੱਖਿਆ। ਘਰ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਨੀਵੇਂ ਕੰਮ ਕਰਨ ਵਾਲੇ ਸਹਿਣ ਨਾਈ ਨੇ ਕਿਸੇ ਕੋਲ ਗੀਤ ਅਤੇ ਸੰਗੀਤ ਨਹੀਂ ਸੁਣਿਆ ਅਤੇ ਨਾ ਸਿੱਖਿਆ। ਪਰ ਜਦ ਪਰਮਾਤਮਾ, ਜਦ ਖਸਮ ਉਹਦੇ ਅੰਦਰੋਂ ਪ੍ਰਗਟ ਹੋਇਆ ਤਾਂ ਗੀਤ ਦੇ ਰਾਹੀਂ ਹੋਇਆ, ਸੰਗੀਤ ਦੇ ਰਾਹੀਂ ਹੋਇਆ। ਦੁਨੀਆਂ ਦੇ ਤਮਾਮ ਧਾਰਮਿਕ ਗ੍ਰੰਥ ਕਰੀਬਨ ਕਰੀਬਨ ਗੀਤ ਦੇ 'ਚ ਨੇ ਜਾਂ ਸੰਗੀਤ ਦੇ 'ਚ ਨੇ, ਕੋਈ ਸਿਰਫ ਗੀਤ ਦੇ 'ਚ ਨੇ ਅਤੇ ਕੁਛ ਗੀਤ ਅਤੇ ਸੰਗੀਤ ਦੋਹਾਂ ਵਿੱਚ ਮਿਸ਼ਰਤ ਨੇ। ਸਮੁੱਚਾ ਸੂਫੀ ਕਲਾਮ ਗੀਤ ਦੇ 'ਚ ਹੈ ਅਤੇ ਸੂਫੀਆਂ ਨੇ ਆਪਣੇ ਤਰਜ਼ ਦੇ ਇੱਕ ਸੰਗੀਤ ਨੂੰ ਜਨਮ ਵੀ ਦਿੱਤਾ ਹੈ ਜਿਹਨੂੰ ਕਵਾਲੀ ਸੰਗੀਤ ਕਹਿੰਦੇ ਨੇ। ਇਹ ਸੂਫੀਆਂ ਦੀ ਦੇਣ ਹੈ। ਹਿੰਦੁਸਤਾਨ ਵਿੱਚ ਜੋ ਸੂਫੀਆਂ ਦਾ ਵਰਗ ਕਾਫੀ ਬਹੁਤ ਵੱਡੀ ਤਾਦਾਦ ਵਿੱਚ ਰਿਹਾ ਹੈ, ਉਹਨਾਂ ਨੇ ਇੱਕ ਤਰ੍ਹਾਂ ਦੇ ਸੰਗੀਤ ਨੂੰ ਜਨਮ ਦਿੱਤਾ ਜਿਹਨੂੰ ਕਵਾਲੀ ਕਹਿੰਦੇ ਨੇ, ਸੂਫੀਆਂ ਦੀ ਦੇਣ ਹੈ। ਇਸਲਾਮ ਦੇ ਵਿੱਚ ਭਾਵੇਂ ਰਾਗ ਦੀ ਬੰਦਿਸ਼, ਸੰਗੀਤ ਦੀ ਬੰਦਿਸ਼ ਪਰ ਕੀਤਾ ਕੀ ਜਾਏ, ਰੱਬ ਪਰਮਾਤਮਾ ਜਦ ਵੀ ਪ੍ਰਗਟ ਹੁੰਦਾ ਹੈ ਉਹ ਸੰਗੀਤ ਰਾਹੀਂ ਆਉਂਦਾ, ਗੀਤ ਰਾਹੀਂ ਆਉਂਦਾ। ਤੋ ਇਸਲਾਮੀ ਸ਼ਰ੍ਹਾ ਨੂੰ ਮੰਨਣ ਵਾਲੇ ਬੰਦੇ ਵੀ ਉੱਠਦੀ ਹੋਈ ਅੰਤਰ ਆਤਮ ਵਿੱਚ ਇਸ ਸੰਗੀਤ ਦੀ ਧੁਨ ਨੂੰ ਰੋਕ ਨਹੀਂ ਸਕੇ। ਤੋ ਸਮੁੱਚੇ ਸੂਫੀ ਫਕੀਰਾਂ ਨੇ ਕਵਾਲੀ ਤਰਸ ਦੇ ਸੰਗੀਤ ਨੂੰ ਜਨਮ ਦਿੱਤਾ। ਕੁਰਾਨ ਦੀਆਂ ਆਇਤਾਂ ਵੀ ਗੀਤ ਦੇ ਵਿੱਚ ਉਤਰੀਆਂ ਨੇ, ਸ਼ਾਇਰੀ ਹੈ, ਬਕਾਇਦਾ ਕਵਿਤਾ ਹੈ। ਦੁਨੀਆ ਭਰ ਦੇ ਸਿਰਮੌਰ ਸੰਤ ਔਰ ਹਿੰਦੁਸਤਾਨ ਦੇ ਸਾਰੇ ਭਗਤ ਆਲਮ ਅਤੇ ਅਵਤਾਰੀ ਪੁਰਸ਼ ਜਦ ਵੀ ਉਹਨਾਂ ਨੇ ਕੁਛ ਬ੍ਰਹਮ ਦੇ ਬੋਲ ਬੋਲੇ ਨੇ, ਗੀਤ ਦੇ ਵਿੱਚ ਬੋਲੇ ਨੇ, ਸੰਗੀਤ ਦੇ ਵਿੱਚ ਬੋਲੇ ਨੇ, ਕੁਛ ਗੀਤ ਦੇ ਵਿੱਚ ਬੋਲੇ ਨੇ, ਪਰ ਕੁਛ ਐਸੇ ਨੇ ਗੀਤ ਅਤੇ ਸੰਗੀਤ ਦੋਹਾਂ 'ਚ ਬੋਲੇ ਨੇ। ਜੋ ਗੀਤ ਅਤੇ ਸੰਗੀਤ ਦੇ ਵਿੱਚ ਬੋਲੇ ਨੇ ਉਹਨਾਂ ਦੇ ਵਿੱਚ ਗੁਰੂ ਨਾਨਕ ਦਾ ਨਾਮ ਸਿਰਮੌਰ ਹੈ, ਸਭ ਤੋਂ ਅੱਗੇ ਹੈ। ਕਿਉਂਕਿ ਪਾਤਸ਼ਾਹ ਅਗਲੇ ਨੂੰ ਸਮਝਾਉਂਦੇ ਵੀ ਗੀਤ ਰਾਹੀਂ ਨੇ, ਸੰਗੀਤ ਰਾਹੀਂ ਨੇ। ਕਿਸੇ ਨੂੰ ਕੁਝ ਸਮਝਾਉਣਾ ਵੀ ਹੈ, ਦੱਸਣਾ ਵੀ ਹੈ, ਤਾਂ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਮਰਦਾਨਾ ਸਾਥ ਦਿੰਦਾ ਹੈ, ਰਬਾਬ ਵਜਾਉਂਦਾ ਹੈ, ਗਾਉਂਦੇ ਗੁਰੂ ਨਾਨਕ ਆਪ ਨੇ। ਇਹ ਦੁਨੀਆਂ ਦਾ ਪਹਿਲਾ ਰਹਿਬਰੀ ਪੁਰਸ਼ ਹੈ ਜੋ ਗਾ ਗਾ ਕੇ ਕਰਤੇ ਪੁਰਖ ਨਾਲ ਜੁੜਿਆ ਹੈ, ਅਤੇ ਜਿਹਦੇ ਅੰਦਰੋਂ ਗਾ ਕੇ ਅਤੇ ਕਵਿਤਾ ਦੇ ਰਾਹੀਂ ਕਰਤੇ ਪ੍ਰਗਟ ਪੁਰਖ ਨੇ ਆਪਣਾ ਪ੍ਰਗਟਾਵਾ ਕੀਤਾ, ਜਿਸ ਨੇ ਜਗਤ ਨੂੰ ਸਮਝਾਇਆ ਹੈ ਸੰਗੀਤ ਦੀ ਧੁਨ ਨਾਲ ਅਤੇ ਗੀਤ ਨਾਲ। ਪਰ ਗੀਤ ਅਤੇ ਸੰਗੀਤ ਗਹਿਰੇ ਪ੍ਰਾਣਾਂ ਦੀ ਤਲ ਦੇ 'ਚੋਂ ਨਿਕਲਿਆ ਹੈ। ਇਸ ਤਰ੍ਹਾਂ ਦਾ ਗੀਤ, ਇਸ ਤਰ੍ਹਾਂ ਦਾ ਸੰਗੀਤ ਕਦੀ ਪੁਰਾਣਾ ਨਹੀਂ ਆਉਂਦਾ, ਕਿਉਂਕਿ ਪਰਮਾਤਮਾ ਪੁਰਾਣਾ ਨਹੀਂ, ਅਤੇ ਪਰਮਾਤਮਾ ਦੇ ਤਲ ਤੋਂ ਨਿਕਲਿਆ ਹੋਇਆ ਗੀਤ ਸੰਗੀਤ ਕਦੀ ਪੁਰਾਣਾ ਨਹੀਂ ਹੁੰਦਾ। ਤਾਂ ਮੈਂ ਅਰਜ਼ ਕਰਾਂ, ਇੱਕ ਤਾਂ ਆਮ ਬੋਲਚਾਲ ਦੀ ਭਾਸ਼ਾ ਹੈ, ਇੱਕ ਇਸ਼ਾਰਿਆਂ ਦੀ ਹੈ, ਅਤੇ ਇੱਕ ਭਾਸ਼ਾ ਹੈ ਗੀਤ ਦੀ, ਸੰਗੀਤ ਦੀ। ਕੁਛ ਤਾਂ ਐਸੀ ਭਾਸ਼ਾ ਹੈ ਜੋ ਸਿਰਫ ਇਸ਼ਾਰੇ ਹੀ ਨੇ, ਹੱਥਾਂ ਦੇ ਜਾਂ ਸਿਰ ਦੇ ਜਾਂ ਅੱਖ ਨਾਲ ਕੁਝ ਇਸ਼ਾਰੇ ਨੇ, ਪਰ ਇਸ਼ਾਰਿਆਂ ਦੀ ਪਹੁੰਚ ਬਹੁਤ ਲੰਬੀ ਨਹੀਂ ਹੈ। ਥੋੜ੍ਹੀ ਗੱਲਾਂ ਦੇ ਇਸ਼ਾਰੇ ਕੀਤੇ ਜਾ ਸਕਦੇ ਨੇ, ਹਾਂ ਕੀਤੀ ਜਾ ਸਕਦੀ ਹੈ, ਨਾ ਕੀਤੀ ਜਾ ਸਕਦੀ ਹੈ, ਕੁਝ ਹੋਰ ਦਿਸ਼ਾ ਬਾਰੇ ਜਾਂ ਕਿਸੇ ਵਸਤੂ ਬਾਰੇ ਇਸ਼ਾਰਾ ਕੀਤਾ ਜਾ ਸਕਦਾ, ਲੰਬਾ ਚੌੜਾ ਗਿਆਨ ਨਹੀਂ। ਫਿਰ ਕੁਝ ਬੋਲ ਕੇ ਸਮਝਣਾ ਅਤੇ ਸਮਝਾਉਣਾ। ਤੀਸਰੀ ਭਾਸ਼ਾ ਹੈ ਗੀਤ ਦੀ, ਸੰਗੀਤ ਦੀ। ਇਸ ਭਾਸ਼ਾ ਨੂੰ ਜਨਮ ਦਿੱਤਾ ਹੈ ਸਤਿਪੁਰਸ਼ਾਂ ਨੇ, ਅਵਤਾਰੀ ਪੁਰਸ਼ਾਂ ਨੇ, ਭਗਤ ਜਨਾਂ ਨੇ। ਅਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਗੀਤ ਸੰਗੀਤ ਦਾ ਖਾਸ ਦਰਜਾ ਹੈ, ਖਾਸ ਗੱਲ ਹੈ। ਇੱਥੇ ਤਾਂ ਕਰਤੇ ਪੁਰਖ ਨਾਲ ਜੁੜਨਾ ਵੀ ਹੈ, ਤੋ ਗਾ ਕੇ ਜੁੜਨਾ, ਗੀਤਾਂ ਰਾਹੀਂ ਜੁੜਨਾ ਹੈ, ਸੰਗੀਤ ਰਾਹੀਂ ਜੁੜਨਾ ਹੈ। ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਗਾਉਂਦਿਆਂ ਹੀ ਗਾਉਂਦਿਆਂ ਤੂੰ ਭਉ ਜਲ ਤੋਂ ਪਾਰ ਹੋ ਸਕਦਾ। ਅਤੇ ਸਾਹਿਬ ਕਹਿੰਦੇ ਨੇ ਗੁਰੂ ਘਰ ਦੇ ਵਿੱਚ ਤਾਂ ਬਸ ਇਹੀ ਯੋਗ ਹੈ, ਇਹੀ ਬੰਦਗੀ ਹੈ, ਯੋਗ ਬਣਿਆ ਤੇਰਾ ਕੀਰਤਨ ਗਾਈ। ਤੋ ਇਸ ਬਾਣੀ ਦਾ ਨਾਮ ਮੇਰੇ ਪਾਤਸ਼ਾਹ ਨੇ ਰੱਖਿਆ ਹੈ ਸੋਹਿਲਾ। ਸੋਹਿਲੇ ਦਾ ਮਤਲਬ ਖੁਸ਼ੀ ਦੇ ਗੀਤ, ਆਨੰਦ ਦੇ ਗੀਤ। ਅਤੇ ਹੁਣ ਆਪ ਦੀ ਗਿਆਤ ਵਾਸਤੇ ਅਰਜ਼ ਕਰਾਂ, ਮ੍ਰਿਤਕ ਤੇ ਮਰੇ ਹੋਏ ਪ੍ਰਾਣੀ ਤੇ ਚਿਤਾ ਤੇ ਧਰ ਦੇਈਏ ਤਾਂ ਅਕਸਰ ਕੀਰਤਨ ਸੋਹਿਲਾ ਬਾਦ ਦੇ ਵਿੱਚ ਪੜ੍ਹਦੇ ਨੇ। ਅਤੇ ਇੱਕ ਖਿਆਲ ਜੰਮ ਗਿਆ, ਬੈਠ ਗਿਆ ਸਿੱਖ ਜਗਤ ਦੇ ਵਿੱਚ ਕਿ ਕੀਰਤਨ ਸੋਹਿਲੇ ਦਾ ਸੰਬੰਧ ਵੀ ਮੌਤ ਨਾਲ ਹੈ, ਮ੍ਰਿਤੂ ਨਾਲ ਹੈ। ਲੇਕਿਨ ਮੈਂ ਅਰਜ਼ ਕਰਾਂ, ਸੋਹਿਲੇ ਦੇ ਅਖਰੀ ਅਰਥ ਨੇ ਖੁਸ਼ੀ ਦੇ ਗੀਤ, ਮੰਗਲ ਦੇ ਗੀਤ, ਪਰ ਇਹਨੂੰ ਮੌਤ ਨਾਲ ਕਿਉਂ ਜੋੜਿਆ ਗਿਆ? ਕੋਈ ਮਰ ਜਾਏ, ਕਿਸੇ ਨੂੰ ਚੇਤਾ 'ਤੇ ਰੱਖੀਏ, ਅਤੇ ਫਿਰ ਕੀਰਤਨ ਸੋਹਿਲਾ ਪੜਿਆ ਜਾਂਦਾ। ਕਿਸੇ ਪ੍ਰਾਣੀ ਦਾ ਚਲਾਣਾ ਅਤੇ ਮ੍ਰਿਤਕ ਭੋਗ ਦੇ ਉੱਤੇ ਕੀਰਤਨ ਸੋਹਿਲਾ ਪੜਿਆ ਜਾਂਦਾ। ਦਰਅਸਲ ਇਸ ਤਰ੍ਹਾਂ ਦੀ ਬਾਣੀ ਦਾ ਨਾਂ ਸੋਹਿਲਾ ਭਾਵ ਖੁਸ਼ੀ ਦੇ ਗੀਤ। ਜ਼ਿੰਦਗੀ ਉਦੋਂ ਹੀ ਸਫਲ ਸਮਝਣੀ ਚਾਹੀਦੀ ਹੈ ਜਿਸ ਦਿਨ ਮੌਤ ਖੁਸ਼ੀ ਬਣੀ ਹੈ। ਅਗਰ ਮੌਤ ਰੋਣਾ ਹੈ, ਮੌਤ ਭੈ ਹੈ, ਮੌਤ ਚਿੰਤਾ ਹੈ, ਮੌਤ ਬੋਝ ਹੈ, ਮੌਤ ਨੂੰ ਭੁਲਾਇਆ ਜਾ ਰਿਹਾ, ਜ਼ਿੰਦਗੀ ਵਿਅਰਥ ਹੈ। ਜ਼ਿੰਦਗੀ ਖਾਸ ਨਹੀਂ ਇਸ ਮਨੁੱਖ ਦੀ, ਜੀਵਨ ਅਕਾਰਤ ਜਾ ਰਿਹਾ ਹੈ, ਜੀਵਨ ਵਿਅਰਥ ਜਾ ਰਿਹਾ ਹੈ। ਜ਼ਿੰਦਗੀ ਉਸੇ ਹੀ ਮਨੁੱਖ ਦੀ ਸਫਲ ਮੰਨੀ ਜਾਂਦੀ ਹੈ ਜਿਸ ਦਿਨ ਮੌਤ ਸੋਹਿਲਾ ਬਣ ਜਾਏ, ਮੌਤ ਖੁਸ਼ੀ ਬਣ ਜਾਏ, ਮੌਤ ਆਨੰਦ ਬਣ ਜਾਏ। ਅਤੇ ਮੌਤ ਆਨੰਦ ਕਿਸ ਦੀ ਬਣਦੀ ਹੈ, ਮੈਂ ਥੋੜ੍ਹੀ ਜਿਹੀ ਭੂਮਿਕਾ ਹੀ ਤੁਹਾਡੇ ਸਾਹਮਣੇ ਰੱਖ ਰਿਹਾ, ਕਿਉਂਕਿ ਸ਼ਬਦ ਵਿੱਚ ਕਰੀਬਨ ਕਰੀਬਨ ਮੌਤ ਦਾ ਵੀ ਜ਼ਿਕਰ ਹੈ। ਔਰ ਇਸ ਵਾਸਤੇ ਇਸ ਬਾਣੀ ਨੂੰ ਮ੍ਰਿਤਕ ਪ੍ਰਾਣੀ ਦੇ ਸੰਬੰਧ ਵਿੱਚ ਪੜ੍ਹਦੇ ਨੇ। ਅਤੇ ਹਿੰਦੁਸਤਾਨ ਵਿੱਚ ਤਾਂ ਕਿਸੇ ਨੂੰ ਖਤਮ ਕਰਨਾ ਹੋਵੇ ਤਾਂ ਆਮ ਬੰਦੇ ਕੁਛ ਇਸ ਢੰਗ ਨਾਲ ਵੀ ਕਹਿੰਦੇ ਨੇ ਬਈ ਇਸਦਾ ਤਾਂ ਕੀਰਤਨ ਸੋਹਿਲਾ ਪੜ੍ਹਨਾ, ਭਾਵੇਂ ਇਸ ਨੂੰ ਖਤਮ ਕਰਨਾ। ਇੰਝ ਵੀ ਲੋਕਾਂ ਨੇ ਗੱਲ ਬਣਾ ਲਈ ਹੈ, ਧਾਰਨਾ ਬਣ ਗਈ ਹੈ ਕਿ ਕੀਰਤਨ ਸੋਹਿਲਾ ਮੌਤ ਦੀ ਬਾਣੀ ਹੈ, ਮ੍ਰਿਤੂ ਦੀ ਬਾਣੀ ਹੈ, ਔਰ ਮ੍ਰਿਤਕ 'ਤੇ ਪੜ੍ਹੀ ਜਾਂਦੀ ਹੈ। ਲੇਕਿਨ ਸੋਹਿਲਾ ਸ਼ਬਦ ਬੜਾ ਕੀਮਤੀ ਹੈ, ਖੁਸ਼ੀ, ਸੋਹਿਲਾ ਖੁਸ਼ੀ, ਆਨੰਦ, ਮੰਗਲ ਗੀਤ, ਖੁਸ਼ੀ ਦੇ ਗੀਤ। ਅਤੇ ਦਰਅਸਲ ਜੀਵਨ ਉਸ ਦਿਨ ਹੀ ਸਫਲ ਸਮਝਣਾ ਚਾਹੀਦਾ ਹੈ ਜਿਸ ਦਿਨ ਮੌਤ ਖੁਸ਼ੀ ਬਣ ਗਈ ਹੈ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਜਿਸ ਦਿਨ ਮੌਤ ਆਨੰਦ ਬਣ ਜਾਏ, ਜਿਸ ਦਿਨ ਮੌਤ ਸੋਹਿਲਾ ਬਣ ਜਾਏ, ਜਿਸ ਦਿਨ ਮੌਤ ਖੁਸ਼ੀ ਬਣ ਜਾਏ, ਤਾਂ ਸਮਝ ਲੈਣਾ ਜ਼ਿੰਦਗੀ ਸਫਲ ਹੋ ਗਈ, ਕਿਉਂਕਿ ਜ਼ਿੰਦਗੀ ਤੋਂ ਕੋਈ ਉੱਚੀ ਜ਼ਿੰਦਗੀ ਮਿਲ ਗਈ ਹੈ, ਇਸ ਜੀਵਨ ਤੋਂ ਕੋਈ ਹੋਰ ਉੱਚਾ ਪਰਮ ਜੀਵਨ ਮਿਲ ਗਿਆ। ਮੌਤ ਦੁੱਖ ਹੈ, ਮੌਤ ਭੁਲਾਈ ਜਾ ਰਹੀ ਹੈ, ਮੌਤ ਗਮ ਹੈ, ਮੌਤ ਬੋਝ ਹੈ, ਮੌਤ ਸੋਗ ਹੈ, ਤਾਂ ਸਮਝ ਲਓ ਇਹ ਜ਼ਿੰਦਗੀ ਵੀ ਸੋਗ ਹੈ, ਇਹ ਜ਼ਿੰਦਗੀ ਵੀ ਬੋਝ ਹੈ, ਇਹ ਜੀਵਨ ਵੀ ਕੁਛ ਨਹੀਂ ਹੈ। ਸਤਿਗੁਰੂ ਦੇਵ ਜੀ ਮਹਾਰਾਜ ਇਸ ਬਾਣੀ ਦੇ ਰਾਹੀਂ ਇਹੀ ਕੁਛ ਸਮਝਾ ਰਹੇ ਨੇ। ਅਤੇ ਮਨੁੱਖ ਦੇ ਜ਼ਿਹਨ ਦੇ ਉੱਤੇ ਅਕਸਰ ਜੋ ਬੋਝ ਹੈ ਉਹ ਮੌਤ ਦਾ ਹੀ ਹੈ, ਇਹ ਗੱਲ ਵੱਖਰੀ ਹੈ ਕਿ ਮੌਤ ਕਈ ਤਰ੍ਹਾਂ ਦੀ ਮੰਨੀ ਗਈ ਹੈ। ਸਰੀਰਕ ਮੌਤ, ਮਾਨਸਿਕ ਮੌਤ, ਰੂਹਾਨੀ ਮੌਤ, ਸਮਾਜਿਕ ਮੌਤ, ਆਰਥਿਕ ਮੌਤ, ਰਾਜਨੀਤਿਕ ਮੌਤ, ਸ਼ਾਸਤਰਕਾਰਾਂ ਨੇ ਮੌਤ ਕਈ ਪੱਖ ਦੀ ਮੰਨੀ ਹੈ। ਸਮਾਜਿਕ ਮੌਤ, ਘਰ ਵਿੱਚ ਕੋਈ ਕਲੰਕ ਲੱਗ ਗਿਆ, ਕੋਈ ਘਟਨਾ ਇਸ ਢੰਗ ਦੀ ਘਟ ਗਈ ਹੈ, ਲੋਕ ਕਹਿੰਦੇ ਨੇ ਇਸ ਬੰਦੇ ਦੀ ਸਮਾਜਿਕ ਤੌਰ 'ਤੇ ਮੌਤ ਹੋ ਗਈ, ਸਮਾਜ ਵਿੱਚ ਇਸ ਨੂੰ ਰੁਤਬਾ ਨਹੀਂ ਮਿਲਣ ਲੱਗਾ, ਇਹ ਰਹਿ ਗਿਆ ਬਰਾਦਰੀ ਵਿੱਚ, ਸਮਾਜ ਵਿੱਚ ਇਹ ਖਤਮ ਹੋ ਗਿਆ। ਜਿਸ ਤਰ੍ਹਾਂ ਮੁਰਦਾ ਨਹੀਂ ਉੱਠਦਾ, ਹੁਣ ਇਹ ਲੱਖ ਵੀ ਕੋਸ਼ਿਸ਼ ਕਰੇ ਸਮਾਜ ਵਿੱਚ ਥਾਂ ਨਹੀਂ ਮਿਲਣੀ, ਬਰਾਦਰੀ ਵਿੱਚ ਸਨਮਾਨ ਨਹੀਂ ਪਾ ਸਕੇਗਾ। ਰਾਜਨੀਤਿਕ ਮੌਤ, ਅਸੀਂ ਇਸ ਦੁਨੀਆਂ ਦੇ 'ਚ ਹੀ ਅਨੇਕਾਂ ਇਸ ਢੰਗ ਦੇ ਰਾਜਨੀਤਿਕ ਲੀਡਰ ਵੇਖ ਸਕਦੇ ਹਾਂ ਜਿਨ੍ਹਾਂ ਦੀ ਸਿਆਸੀ ਦੁਨੀਆਂ ਵਿੱਚ ਬਿਲਕੁਲ ਮੌਤ ਹੋ ਗਈ ਹੈ, ਮੌਜੂਦ ਨੇ, ਲੇਕਿਨ ਕਿਸੇ ਵਕਤ ਇਹਨਾਂ ਦਾ ਨਾਮ ਦਾ ਨਗਾਰਾ ਵੱਜਦਾ ਸੀ, ਇਹਨਾਂ ਦੇ ਨਾਮ ਦੀ ਬੋਲਬਾਲਾ ਸੀ, ਅਤੇ ਕੋਈ ਰਾਜਨੀਤਿਕ ਸੰਮੇਲਨ ਇਹਨਾਂ ਦੀ ਹੋਂਦ ਤੋਂ ਬਿਨਾਂ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ। ਅਤੇ ਅੱਜ ਕਿਸੇ ਰਾਜਨੀਤਿਕ ਸੰਮੇਲਨ ਵਿੱਚ ਉਹਨਾਂ ਦਾ ਨਾਂ ਨਹੀਂ, ਕੋਈ ਜ਼ਿਕਰ ਨਹੀਂ, ਕੋਈ ਗੱਲ ਨਹੀਂ। ਇਸ ਤਰ੍ਹਾਂ ਦੇ ਬੰਦੇ ਮੌਜੂਦ ਨੇ ਅਤੇ ਜਿਨ੍ਹਾਂ ਨੂੰ ਵੇਖ ਕੇ ਸਿਆਣੇ ਕਹਿੰਦੇ ਨੇ ਰਾਜਨੀਤਿਕ ਤੌਰ 'ਤੇ ਮੌਤ ਹੋ ਗਈ, ਖਤਮ ਹੋ ਗਏ, ਇਹ ਹੁਣ ਲੱਖ ਵੀ ਪਾਪੜ ਵੇਲਣ, ਰਾਜਨੀਤਿਕ ਦੁਨੀਆਂ ਵਿੱਚ ਆਪਣਾ ਥਾਂ ਨਹੀਂ ਪ੍ਰਾਪਤ ਕਰ ਸਕਦੇ। ਅਤੇ ਇਸ ਤਰ੍ਹਾਂ ਦੇ ਪੁਰਸ਼ ਹਿੰਦੁਸਤਾਨ ਵਿੱਚ ਤਾਂ ਅਨੇਕਾਂ ਹੀ ਨੇ ਜਿਨ੍ਹਾਂ ਦਾ ਕਿਸੇ ਵਕਤ ਰਾਜਨੀਤਿਕ ਦੁਨੀਆਂ ਵਿੱਚ ਬੜਾ ਬੋਲਬਾਲਾ ਸੀ, ਅਤੇ ਹਰ ਮੁਲਕ ਵਿੱਚ ਇਸ ਤਰ੍ਹਾਂ ਦੇ ਪੁਰਸ਼ ਆਉਂਦੇ ਨੇ, ਅਤੇ ਹਰ ਮੁਲਕ ਵਿੱਚ ਅਨੇਕਾਂ ਪੁਰਸ਼ਾਂ ਦੀ ਰਾਜਨੀਤਿਕ ਪੱਧਰ 'ਤੇ ਮੌਤ ਹੋ ਜਾਂਦੀ ਹੈ। ਸਰੀਰਕ ਮੌਤ, ਚੱਲਦੇ ਹੋਏ ਸਵਾਸ ਰੁਕ ਗਏ ਨੇ, ਮੌਤ ਆਉਂਦੇ ਹੋਏ ਫੁਰਨੇ ਰੁਕ ਗਏ ਨੇ, ਆਉਂਦੀਆਂ ਹੋਈਆਂ ਵਿਚਾਰਾਂ ਰੁਕ ਗਈਆਂ ਨੇ। ਮਾਨਸਿਕ ਮੌਤ, ਜਿਹਨੂੰ ਅਸੀਂ ਪਾਗਲ ਕਹਿ ਦਿੰਦੇ ਹਾਂ, ਦਿਮਾਗੀ ਮੌਤ ਹੈ, ਉਹ ਇੱਕ ਫੁਰਨੇ 'ਤੇ ਹੀ ਰੁਕ ਗਿਆ, ਪਾਗਲ ਇੱਕ ਗੱਲ ਦੇ ਉੱਤੇ ਹੀ ਰੁਕ ਗਿਆ, ਉਹਦੇ ਅੰਦਰ ਵਿਚਾਰਾਂ ਦਾ ਤਾਂ ਤਾਂ ਨਹੀਂ ਚੱਲਦਾ, ਉਹਦੇ ਅੰਦਰ ਵਿਚਾਰ ਆਉਂਦੇ ਜਾਂਦੇ ਨਹੀਂ ਨੇ, ਇੱਕ ਵਿਚਾਰ 'ਤੇ ਹੀ ਰੁਕ ਗਿਆ, ਉਹਦਾ ਦਿਮਾਗ ਇੱਕੋ ਹੀ ਥਾਂ 'ਤੇ ਰੁਕ ਗਿਆ। ਜੈਸੇ ਸਵਾਸ ਰੁਕ ਗਏ ਤਾਂ ਬੰਦਾ ਖਤਮ, ਵਿਚਾਰ ਰੁਕ ਗਏ ਤਾਂ ਦਿਮਾਗ ਖਤਮ, ਮਨ ਖਤਮ, ਇਹਨੂੰ ਮਾਨਸਿਕ ਮੌਤ ਕਹਿੰਦੇ ਨੇ। ਪਾਗਲ ਤਨ ਕਰਕੇ ਜ਼ਿੰਦਾ ਹੈ, ਮਨ ਕਰਕੇ ਮਰਿਆ ਹੋਇਆ। ਪਾਗਲ ਸਰੀਰ ਕਰਕੇ ਜ਼ਿੰਦਾ ਹੈ, ਦਿਮਾਗੀ ਤਲ 'ਤੇ ਮੁਰਦਾ ਹੈ, ਖਤਮ ਹੈ। ਫਿਰ ਇੱਕ ਰੂਹਾਨੀ ਮੌਤ ਮੰਨਦੇ ਨੇ ਕਿ ਯਾਦ ਬਣੀ ਰਹਿ, ਚਿੰਤਨ ਚੱਲਦਾ ਰਹਿ, ਰਸਨਾ ਉਸਦਾ ਜਪ ਕਰਦੀ ਰਹਿ, ਜ਼ਿੰਦਗੀ ਹੈ। ਅਤੇ ਨਾ ਉਸਦਾ ਚਿੰਤਨ ਚੱਲੇ ਅਤੇ ਮੌਤ ਹੈ, ਜਿਸ ਨੂੰ ਸਤਿਗੁਰੂ ਕਹਿੰਦੇ ਨੇ ਆਖਾਂ ਜੀਵਾਂ ਬਿਸਰੇ ਮਰ ਜਾਓ। ਮਰਣੰਗ ਬਿਸਰਣੰਗ ਗੋਬਿੰਦੇ, ਜੀਵਣੰਗ ਹਰ ਨਾਮ ਦੇ ਆਵਣੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਮੌਤ ਹੈ ਇਹ, ਮਰ ਜਾਣਾ ਹੈ ਇਹ, ਕਿ ਮਰਣੰਗ ਬਿਸਰਣੰਗ ਗੋਬਿੰਦੇ, ਗੋਬਿੰਦ ਨੂੰ ਭੁੱਲ ਜਾਈਏ, ਇਹ ਮੌਤ ਹੈ, ਰੂਹਾਨੀ ਮੌਤ ਹੈ। ਸੰਬੰਧ ਟੁੱਟ ਜਾਂਦਾ ਹੈ ਮੌਤ ਦੇ 'ਚ, ਜਿਹਨੂੰ ਭੁੱਲ ਜਾਈਏ ਤਾਂ ਵੀ ਸੰਬੰਧ ਟੁੱਟ ਗਿਆ। ਤੁਹਾਡਾ ਕਿਸ ਕਿਸ ਨਾਲ ਸੰਬੰਧ ਜੁੜਿਆ ਹੋਇਆ ਹੈ? ਜਿਹਦੀ ਯਾਦ ਹੈ, ਜੋ ਭੁੱਲ ਗਿਆ ਉਹਦਾ ਕੋਈ ਸੰਬੰਧ ਨਹੀਂ, ਉਹਦਾ ਕੋਈ ਰਿਸ਼ਤਾ ਨਹੀਂ। ਅਤੇ ਉਹ ਪੁੱਤਰ ਨੂੰ ਅਗਰ ਭੁੱਲ ਗਿਆ, ਸੰਬੰਧ ਟੁੱਟ ਗਿਆ। ਪੁੱਤਰ ਪਿਓ ਨੂੰ ਅਗਰ ਭੁੱਲ ਗਿਆ, ਰਿਸ਼ਤਾ ਟੁੱਟ ਗਿਆ, ਗੱਲ ਖਤਮ। ਭਰਾ ਭਰਾ ਨੂੰ ਭੁੱਲ ਗਿਆ, ਸੰਬੰਧ ਟੁੱਟ ਗਿਆ, ਰਿਸ਼ਤਾ ਟੁੱਟ ਗਿਆ। ਪਤੀ ਪਤਨੀ ਨੂੰ ਭੁੱਲ ਗਿਆ, ਜਾਂ ਪਤਨੀ ਪਤੀ ਨੂੰ ਭੁੱਲ ਗਈ ਹੈ, ਰਿਸ਼ਤਾ ਟੁੱਟ ਗਿਆ। ਰਿਸ਼ਤੇ ਯਾਦ ਦੇ ਆਉਂਦੇ ਨੇ, ਸੰਬੰਧ ਯਾਦ ਦੇ ਆਉਂਦੇ ਨੇ। ਜਿਹਨੂੰ ਭੁੱਲ ਜਾਈਏ, ਸੰਬੰਧ ਟੁੱਟ ਗਿਆ। ਕਿਸੇ ਵਸਤੂ ਨੂੰ ਭੁੱਲ ਜਾਈਏ, ਸੰਬੰਧ ਟੁੱਟ ਗਿਆ। ਕਿਸੇ ਵਿਅਕਤੀ ਨੂੰ ਭੁੱਲ ਜਾਈਏ, ਸੰਬੰਧ ਟੁੱਟ ਗਿਆ। ਅਤੇ ਜੇ ਪਰਮਾਤਮਾ ਨੂੰ ਭੁੱਲ ਜਾਈਏ ਤਾਂ ਸੰਬੰਧ ਟੁੱਟ ਗਿਆ, ਗੁਰੂ ਨੂੰ ਭੁੱਲ ਜਾਈਏ ਤਾਂ ਸੰਬੰਧ ਟੁੱਟ ਗਿਆ। ਇਸ ਵਾਸਤੇ ਧਰਮ ਦੀ ਜਿਹੜੀ ਗਹਿਰੀ ਸਾਧਨਾ ਹੈ, ਉਹ ਤੇ ਯਾਦ 'ਤੇ ਖੜੀਏ, ਯਾਦ ਕਰੋ। ਸਿਮਰਨ ਦੇ ਅਖਰੀ ਅਰਥ ਨੇ ਯਾਦ, ਵੀ ਯਾਦ ਕਰੋ। ਪਰ ਕਹਿੰਦੇ ਨੇ ਮਨ ਜਿਸ ਨੂੰ ਪਕੜੇ ਨਾ, ਅਤੇ ਮਨ ਜਿਸ ਨੂੰ ਆਪਣਾ ਨਾ ਸਮਝੇ, ਅਤੇ ਮਨ ਜਿਸ ਨੂੰ ਨੇੜੇ ਨਾ ਮੰਨੇ, ਉਹਨੂੰ ਯਾਦ ਕਰਨਾ ਬਹੁਤ ਔਖਾ, ਬਹੁਤ ਔਖਾ, ਬਾਰ ਬਾਰ ਭੁੱਲੇਗਾ। ਅਤੇ ਜਿਹਨੂੰ ਮਨ ਮੰਨ ਲਵੇ, ਜਿਹਨੂੰ ਮਨ ਪਕੜ ਲਵੇ, ਜਿਸ ਨੂੰ ਮਨ ਨੇੜੇ ਸਮਝੇ, ਉਹ ਐਸਾ ਮਨ ਦੇ 'ਚ ਵੱਸਦਾ ਹੈ, ਉਹਨੂੰ ਭੁਲਾਉਣਾ ਬੜਾ ਔਖਾ ਹੋ ਜਾਂਦਾ ਹੈ। ਕੁਛ ਗੱਲਾਂ ਐਸੀਆਂ ਗਹਿਰੇ ਅੰਦਰ ਵੱਸ ਜਾਂਦੀਆਂ ਨੇ, ਭੁਲਾਉਣੀਆਂ ਬੜੀਆਂ ਔਖੀਆਂ ਨੇ, ਅਤੇ ਕੁਛ ਗੱਲਾਂ ਇਤਨੀਆਂ ਉੱਪਰ ਉੱਪਰ ਰਹਿੰਦੀਆਂ ਨੇ, ਉਹਨਾਂ ਨੂੰ ਯਾਦ ਕਰਨਾ ਬੜਾ ਔਖਾ। ਬਹੁਤ ਜ਼ੋਰ ਦੇਈਏ ਤਾਂ ਵੀ ਭੁੱਲ ਜਾਂਦੀ। ਮੈਂ ਅਰਜ਼ ਕਰਾਂ, ਸੰਸਾਰ ਨੂੰ ਭੁਲਾਉਣਾ ਬੜਾ ਔਖਾ ਹੈ, ਨਿਰੰਕਾਰ ਨੂੰ ਯਾਦ ਕਰਨਾ ਬੜਾ ਔਖਾ ਹੈ। ਸੰਸਾਰ ਬਹੁਤ ਗਹਿਰੇ ਤਲ ਦੇ 'ਚ ਨਹੀਂ ਭੁੱਲਦਾ, ਨਿਰੰਕਾਰ ਉੱਪਰ ਉੱਪਰ ਹੈ, ਮਨੁੱਖ ਦੇ ਗਹਿਰੇ ਤਲ ਦੇ 'ਚ ਨਹੀਂ। ਨਿੱਕੀ ਜਿਹੀਆਂ ਗੱਲ ਦੇ ਨਾਲ ਵੀ ਭੁੱਲ ਜਾਂਦਾ, ਰੋਜ਼ ਭੁੱਲ ਜਾਂਦਾ, ਬਾਰ ਬਾਰ ਭੁੱਲਦਾ। ਇਸ ਵਾਸਤੇ ਸਿਮਰਨ ਦੀ ਜਿਹੜੀ ਸਾਧਨਾ ਹੈ, ਯਾਦ ਕਰਨ ਦੀ ਜਿਹੜੀ ਸਾਧਨਾ ਹੈ, ਅਤੇ ਮਨ ਦੇ ਆਸਰੇ 'ਤੇ ਖੜੀਏ, ਉਹਨੂੰ ਯਾਦ ਕਰਨਾ। ਜਿਹਨੂੰ ਯਾਦ ਕਰੀਏ ਸੰਬੰਧ ਜੁੜਦਾ, ਜਿਹਨੂੰ ਭੁੱਲ ਜਾਈਏ ਸੰਬੰਧ ਟੁੱਟ ਜਾਂਦਾ। ਰਿਸ਼ਤੇ ਖੂਨ ਦੇ ਨਹੀਂ ਆਉਂਦੇ, ਰਿਸ਼ਤੇ ਯਾਦ ਦੇ ਆਉਂਦੇ ਨੇ। ਇਹ ਗੱਲ ਵੱਖਰੀ ਹੈ ਕਿ ਰਾਜਨੀਤਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਬਾਹਰ ਦੀ ਦੁਨੀਆਂ ਵਿੱਚ ਜੋ ਰਿਸ਼ਤੇ ਮੰਨੇ ਜਾਂਦੇ ਨੇ, ਉਹ ਖੂਨ ਦੇ ਰਿਸ਼ਤੇ ਮੰਨੇ ਜਾਂਦੇ ਨੇ। ਧਾਰਮਿਕ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਗਈ। ਰਿਸ਼ਤਾ ਯਾਦ ਦਾ ਹੈ, ਰਿਸ਼ਤਾ ਸਿਮਰਨ ਦਾ ਹੈ। ਅਗਰ ਕਹਿ ਦੇਈਏ ਖੂਨ ਦਾ ਹੀ ਰਿਸ਼ਤਾ ਸਭ ਤੋਂ ਵੱਡਾ ਹੁੰਦਾ ਹੈ, ਤਾਂ ਖਿਮਾ ਕਰਨੀ, ਫਿਰ ਗੁਰੂ ਦਾ ਰਿਸ਼ਤਾ ਤਾਂ ਕੁਛ ਵੀ ਨਾ ਹੋਇਆ। ਗੁਰੂ ਨਾਲ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ, ਗੁਰੂ ਨਾਨਕ ਨਾਲ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਡਾ ਕੀ ਖੂਨ ਦਾ ਰਿਸ਼ਤਾ ਹੈ? ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡਾ ਕੀ ਖੂਨ ਦਾ ਰਿਸ਼ਤਾ ਹੋ ਸਕਦਾ ਹੈ? ਅਤੇ ਜੇ ਕਹਿ ਦੇਈਏ ਸਭ ਤੋਂ ਵੱਡਾ ਖੂਨ ਦਾ ਹੀ ਰਿਸ਼ਤਾ ਹੁੰਦਾ ਹੈ, ਤਾਂ ਫਿਰ ਗੁਰੂ ਦਾ ਰਿਸ਼ਤਾ, ਪਰਮਾਤਮਾ ਦਾ ਰਿਸ਼ਤਾ, ਇਹ ਤਾਂ ਫਿਰ ਕੁਛ ਵੀ ਨਹੀਂ ਹੈ, ਕਿਉਂਕਿ ਸਾਡਾ ਖੂਨੀ ਰਿਸ਼ਤਾ ਨਹੀਂ ਹੈ, ਇਹ ਖੂਨ ਦਾ ਸੰਬੰਧ ਨਹੀਂ ਹੈ। ਅਤੇ ਖੂਨ ਦਾ ਸੰਬੰਧ ਕੋਈ ਵੱਡਾ ਸੰਬੰਧ ਨਹੀਂ ਆਉਂਦਾ, ਇੰਨੀ ਮੈਰਸ ਕਰਦੇ ਹਾਂ। ਖੂਨ ਖੂਨ ਦਾ ਵੈਰੀ ਵੀ ਹੋ ਜਾਂਦਾ, ਪਿਓ ਪੁੱਤਰ ਦਾ ਵੈਰੀ ਹੋ ਜਾਂਦਾ, ਪੁੱਤਰ ਪਿਓ ਦਾ ਵੈਰੀ ਹੋ ਜਾਂਦਾ, ਭਰਾ ਭਰਾ ਦਾ ਵੈਰੀ ਹੋ ਜਾਂਦਾ। ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖੋ, ਔਰੰਗਜ਼ੇਬ ਨੇ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਕਤਲ ਕਰ ਦਿੱਤਾ। और बाद में जब उसने देखा कि मेरा पुत्र जो है बगावत कर लगा तो उसने पुत्र भी कैद कर दिता से बहादुर शाह प्यो न कैद किया पुत्र भी कैद किया भरा मार दिते ने खून का रिश्ता प्यो नाल भी है खून का रिश्ता भरावान नाल भी है खून का रिश्ता पुत्रा नाल भी है पर रिश्ता की मैंने रखता कुछ भी नहीं एक नू जेल विच पाया एक नू कतल कर दिता है ते फिर जिसनू लखते जिगर कहिंदे ने पुत्र उन्हों भी जेल विच पा दिता है खून का रिश्ता कोई महान नहीं होंदा बाबे पृथ्वी चंद ते गुरु अर्जन देव जी का खून का रिश्ता है दो भरा ने गुरु अर्जन देव जी छोटे ने बाबा पृथ्वी चंद जी वड्डे ने ते जे खून दे रिश्ते नू महान मन लईए ते बहुत वड्डा रिश्ता है पर बाबा पृथ्वी चंद आखिरी दम तक गुरु अर्जन देव जी की विरोधता करता रहा जहांगीर दे कन भरदा रहा सुली खां नू चढ़ा के लियाया है और गुरु अर्जन देव जी महाराज उत्ते पूर्ण तौर पर हमला कराने की कोशिश की थी और झगड़ता रहा है गुरु रामदास जी महाराज के नाल भी अपने पिता नाल भी सतगुरु उसका जिक्र भी करते हैं गुरु रामदास जी काहे पूत झगड़त हो संग बाप जिनके जने बडीरे तुम हो तिन स्यों झगड़त पाप भी ते पाप करदा है प्यो नाल झगड़दा है मां नाल झगड़दा है सारा दिन झगड़ा पाना है ये ते पाप है कि सिर्फ इतना ही नहीं कि माता पिता नाल झगड़दा सी बाद विच भरा नाल झगड़दा रहा गुरु अर्जन देव जी नाल रज के झगड़दा रहा सुली खां नू चढ़ा के लियाया बहुत लंबा चौड़ा लाओ लश्कर भी रिश्ता ते खून दा है कोई संबंध नहीं है खून दा रिश्ता कोई महान नहीं है मेरे पढ़न ते सुनन विच ऐसा भी आया है कि विज्ञानिक लोगों ने नकली खून भी बना दिता है और असली खून की तरह काम करता है खून कई मेल खा जाता है हॉस्पिटल बोतल भरिया पे कई खून मेल खा जाता चढ़ा देंगे ने खून का रिश्ता कोई वड्डा रिश्ता नहीं है प्राकृतिक रिश्ता है पदार्थ का रिश्ता है कोई वड्डा रिश्ता नहीं रिश्ता है याद का रिश्ता है दिल का संबंध है याद का संबंध है दिल का भरा भरा भुल गया है रिश्ता टुट गया है प्यो पुत्र नू भुल गया है रिश्ता टुट गया है भैन भरा भुल गई है ये भरा भैन नू भुल गया है संबंध टुट गया संबंध याद दे आते हैं संबंध दिल दे आते हैं तो सिख गुरु नू भुल गया है रिश्ता टुट गया है भगत भगवान नू भुल गया है परमात्मा नू भुल गया है रिश्ता टुट गया है इस वास्ते ते आख्या गया सिमरन कर भाव याद कर ताकि तेरा रिश्ता जुड़े अकाल पुरख नाल ताकि रिश्ता जुड़े गुरु दे नाल ते गुरु नाल ते साडा खून का रिश्ता उंज भी नहीं है। गुरु नानक देव जी महाराज बेदी कुलभूषण ने गुरु गोबिंद सिंह जी महाराज सोडी परिवार दे च ने ते इस तरह के खून के रिश्ते सतगुरों ने कोई महानता भी नहीं दिती जात पात नू कोई महानता भी नहीं दिती शरीर नू कोई महानता भी नहीं दिती शब्द नू महानता दिती है ते संबंध ता जुड़ेगा जे शब्द याद है बाणी याद है गुरु याद है अकाल पुरख याद है जो याद दे च वसिया होया उहदे नाल संबंध जुड़े होया है ते हुण ते इस गल नाल विज्ञानिक सहमत हो गए ने जिन्हों बहुत याद करिए अगला भी याद करन लग पैंदा है और इस तरीके नाल संबंध जुड़दा है। अचनचेत कई दफा मनुख कह देंदा है अज ते फलाना बड़ा याद आ रहा है अगर उसी समय उस बंदे नूं भी पुछ लिया जाए या किसी तरीके नाल इस सारी जानकारी हासिल कर ली जाए तो एक गल स्पष्ट हो रही होगी वह भी याद कर रहे वरना हो नहीं सकता एक याद करे ओदियां तरंगा दूजे तक पहुँच दिया ने। भाई साहब भाई गुरदास जी कहिंदे तू निमख मात्र गुरु नू याद कर गुरु बार बार तेनू याद करेगा तू एक कदम गुरु दे मार्ग ते चल गुरु करोड़ा कदम अगे होके तेनू लवेगा चरण सरन गुर एक पेंडा जाए चल सतगुरु कोट पेंडा आगे होए लेत है। तो मैं अर्ज करा संबंध याद देने रिश्ते याद देने बुलाया भी जा सकता है भुल गए परमात्मा नू साड़ी तरफों संबंध टुट गया भावें उदी तरफों संबंध जुड़े होया क्योंकि उस तो बिना सी हो नहीं सकते उस तो बिना सी जी नहीं सकते ਪਰ ਸਾਡੀ ਤਰਫੋਂ ਸੰਬੰਧ ਟੁੱਟ ਗਿਆ ਕਿਉਂਕਿ ਭੁੱਲ ਗਿਆ। ਸਾਡੀ ਤਰਫੋਂ ਗੁਰੂ ਨਾਲ ਸੰਬੰਧ ਟੁੱਟ ਜਾਂਦਾ ਹੈ ਅਗਰ ਅਸੀਂ ਭੁੱਲ ਜਾਂਦੇ ਹਾਂ। ਇਸ ਵਾਸਤੇ ਧਰਮ ਦੀ ਸਾਰੀ ਸਾਧਨਾ ਯਾਦ 'ਤੇ ਖੜੀ ਹੈ। ਅਤੇ ਮੈਂ ਫਿਰ ਅਰਜ਼ ਕਰਾਂ, ਖੂਨ ਦਾ ਰਿਸ਼ਤਾ ਕੋਈ ਮਹਾਨ ਨਹੀਂ ਆਉਂਦਾ। ਰਾਜਨੀਤਿਕ ਦੁਨੀਆ, ਸਮਾਜਿਕ ਦੁਨੀਆ ਦੇ ਵਿੱਚ ਖੂਨ ਦੇ ਰਿਸ਼ਤੇ ਨੂੰ ਮਹਾਨਤਾ ਦਿੰਦੇ ਨੇ, ਲੇਕਿਨ ਲੰਬੀ ਚੌੜੀ ਖੋਜ ਤੋਂ ਬਾਅਦ ਜਿਹੜੀ ਗੱਲ ਸਪੱਸ਼ਟ ਹੋਈ ਹੈ, ਖੂਨ ਦਾ ਰਿਸ਼ਤਾ ਕੋਈ ਵੱਡਾ ਨਹੀਂ। ਕੰਸ ਸ਼੍ਰੀ ਕ੍ਰਿਸ਼ਨ ਦਾ ਮਾਮਾ ਹੈ, ਲੇਕਿਨ ਕ੍ਰਿਸ਼ਨ ਦੇ ਖੂਨ ਦਾ ਪਿਆਸਾ ਰਿਹਾ। ਰਿਸ਼ਤਾ ਖੂਨ ਦਾ, ਗੱਲ 'ਤੇ ਕੁਛ ਵੀ ਨਹੀਂ ਬਣੀ। ਔਰ ਖੂਨ ਦਾ ਰਿਸ਼ਤਾ ਦਸ਼ਰਥ ਅਤੇ ਰਾਮ ਦਾ ਹੈ, ਕੈਕਈ ਅਤੇ ਰਾਮ ਦਾ ਹੈ। ਪਰ ਗਜ਼ਬ ਦੀ ਗੱਲ ਹੈ, ਰਾਮ ਨੂੰ ਬਨਵਾਸ ਦਿੱਤਾ ਜਾ ਰਿਹਾ। ਔਰ ਇਹ ਬਹੁਤ ਵੱਡੇ ਲੰਬੇ ਚੌੜੇ ਇਤਿਹਾਸ ਨੂੰ ਛਾਣਬੀਣ ਕੇ ਦੇਖਿਆ ਗਿਆ, ਖੂਨ ਦੇ ਰਿਸ਼ਤੇ ਦੀ ਮਹਾਨਤਾ ਨਹੀਂ ਹੈ, ਦਿਲ ਦੇ ਰਿਸ਼ਤੇ ਦੀ ਮਹਾਨਤਾ। ਦਿਲ ਕਿਹਨੂੰ ਯਾਦ ਕਰ ਰਿਹਾ? ਦਿਲ ਜਿਸ ਨੂੰ ਮਹਾਨ ਮੰਨ ਲੈਂਦਾ, ਦਿਲ ਜਿਸ ਨੂੰ ਅਹਿਮ ਮੰਨ ਲੈਂਦਾ, ਦਿਲ ਜਿਸ ਨੂੰ ਆਪਣਾ ਮੰਨ ਲੈਂਦਾ, ਉਹਨੂੰ ਯਾਦ ਕਰਦਾ ਹੈ। ਔਰ ਰਿਸ਼ਤਾ ਜੁੜਿਆ ਰਹਿੰਦਾ, ਸੰਬੰਧ ਜੁੜਿਆ ਰਹਿੰਦਾ। ਸਤਿਗੁਰ ਦੀ ਬਾਣੀ ਕਹਿੰਦੀ ਹੈ, ਇੱਕ ਬੰਦਾ ਐਸਾ ਹੈ ਕਿ ਰੱਬ ਨੂੰ ਹੀ ਓਪਰਾ ਸਮਝ ਲੈਂਦਾ, ਇਸ ਵਾਸਤੇ ਰੱਬ ਦੀ ਯਾਦ ਨਹੀਂ ਆਉਂਦੀ, ਬਾਰ ਬਾਰ ਭੁੱਲਦਾ ਹੈ, ਬਥੇਰਿਆਂ ਨਾਲ ਸੰਬੰਧ ਜੁੜ ਜਾਂਦਾ, ਰੱਬ ਨਾਲ ਨਹੀਂ ਜੁੜਦਾ। ਇਸ ਵਾਸਤੇ ਕਹਿੰਦੇ ਨੇ, ਸੰਸਾਰ ਨੂੰ ਭੁਲਾਉਣਾ ਬੜਾ ਔਖਾ ਹੈ, ਕਿਉਂਕਿ ਦਿਲ ਦਾ ਹਿੱਸਾ ਹੈ, ਯਾਦ ਦਾ ਹਿੱਸਾ ਹੈ। ਅਤੇ ਨਿਰੰਕਾਰ ਨੂੰ ਯਾਦ ਕਰਨਾ ਬੜਾ ਔਖਾ ਹੈ, ਕਿਉਂਕਿ ਉਹ ਦਿਲ ਦਾ ਹਿੱਸਾ ਨਹੀਂ, ਯਾਦ ਦਾ ਹਿੱਸਾ ਨਹੀਂ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉ ਹੇਤ ਵਜਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਹੈ ਹੀ ਪਰਾਇਆ, ਉਹ ਪਰਾਇਆ, ਯਾਦ ਕਿਸ ਤਰ੍ਹਾਂ ਆਵੇ? ਤਾਂ ਮੈਂ ਅਰਜ਼ ਕਰਾਂ, ਸੰਬੰਧ ਯਾਦ ਦੇ ਨੇ। ਮ੍ਰਿਤੂ ਨਾਲ ਵੀ ਸੰਬੰਧ ਟੁੱਟ ਜਾਂਦਾ, ਮੌਤ ਹੋ ਗਈ, ਸੰਬੰਧ ਟੁੱਟ ਜਾਂਦਾ, ਕਿਸੇ ਨੂੰ ਭੁੱਲ ਗਏ, ਸੰਬੰਧ ਟੁੱਟ ਗਿਆ। ਸਿਰਫ ਮੌਤ ਨਾਲ ਹੀ ਸੰਬੰਧ ਨਹੀਂ ਟੁੱਟਦੇ, ਭੁੱਲ ਜਾਣ ਨਾਲ ਵੀ ਸੰਬੰਧ ਟੁੱਟ ਜਾਂਦੇ। ਇਸ ਵਾਸਤੇ ਜਿਹਨੂੰ ਬੰਦਾ ਭੁੱਲ ਜਾਂਦਾ ਤੇ ਬੰਦਾ ਸਾਫ਼ ਕਹਿ ਦਿੰਦਾ, ਮੇਰੇ ਭਾਣੇ 'ਤੇ ਮਰ ਗਿਆ, ਸਾਫ਼ ਕਹਿ ਦਿੰਦਾ, ਜ਼ੁਬਾਨੀ ਵੀ ਕਹਿ ਦਿੰਦਾ, ਮੇਰੇ ਭਾਣੇ 'ਤੇ ਫਲਾਣਾ ਮਰ ਗਿਆ, ਗੱਲ ਖਤਮ, ਕਿਉਂਕਿ ਮੇਰੀ ਯਾਦ ਦਾ ਹਿੱਸਾ ਹੀ ਨਹੀਂ ਰਿਹਾ, ਮੇਰੇ ਚੇਤੇ ਦਾ ਹਿੱਸਾ ਹੀ ਨਹੀਂ ਰਿਹਾ, ਉਹ ਮੇਰੇ ਮਨ ਦਾ ਹਿੱਸਾ ਹੀ ਨਹੀਂ ਰਿਹਾ, ਮੇਰੇ ਭਾਣੇ ਉਹ ਮਰ ਗਿਆ, ਖਤਮ ਹੋ ਗਿਆ। ਤੋ ਰਿਸ਼ਤੇ ਸਾਰੇ ਯਾਦ ਦੇ ਨੇ। ਅਤੇ ਮੈਂ ਅਰਜ਼ ਕਰਾਂ, ਭੈ ਸਾਰਾ ਮੌਤ ਦਾ ਹੈ। ਅਤੇ ਜਿਸ ਦਿਨ ਮੌਤ ਸੁਹੇਲਾ ਬਣ ਜਾਏ, ਮੌਤ ਖੁਸ਼ੀ ਬਣ ਜਾਏ, ਸਮਝ ਲਓ ਇਸ ਬੰਦੇ ਦਾ ਆਇਆ ਜਗਤ 'ਤੇ ਸਫਲ ਹੋ ਗਿਆ, ਇਸ ਬੰਦੇ ਦਾ ਆਇਆ ਸੰਸਾਰ 'ਤੇ ਸਫਲ ਹੋ ਗਿਆ। ਕਿਉਂ? ਮੌਤ ਸੁਹੇਲਾ ਬਣ ਗਈ ਹੈ, ਮੌਤ ਕੀਰਤਨ ਸੁਹੇਲਾ ਬਣ ਗਈ, ਸੁਹੇਲਾ ਖੁਸ਼ੀ ਦੇ ਗੀਤ, ਆਨੰਦ ਦੇ ਗੀਤ, ਮੌਤ ਆਨੰਦ ਬਣ ਗਈ ਹੈ। ਕਿਆ ਬਣ ਜਾਂਦੀ ਹੈ? ਕਬੀਰ ਕਹਿ ਰਹੇ ਨੇ, ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲੇਖੇ ਸਾਸ ਗਿਰਾਸ। ਮੌਤ ਨੂੰ ਯਾਦ ਕਰੇ ਬੰਦਾ ਅਤੇ ਜੀਵਨ ਨੂੰ ਭੁੱਲੇ, ਧਰਮ ਦਾ ਇਹ ਉਪਦੇਸ਼ ਕਿਉਂ ਹੈ? ਬਹੁਤ ਸਾਰੇ ਤਾਰਕਿਕ, ਬਹੁਤ ਸਾਰੇ ਦਾਰਸ਼ਨਿਕ ਇਸ ਪਹਿਲੂ ਦੀ ਨਿੰਦਾ ਕਰਦੇ ਨੇ, ਵੀ ਜੀਵਨ ਨੂੰ ਭੁੱਲੀਏ। ਲੰਬੀ ਚੌੜੀ ਖੋਜ ਤੋਂ ਬਾਅਦ ਇੱਕ ਗੱਲ ਸਪੱਸ਼ਟ ਹੋਈ ਹੈ ਕਿ ਬਾਰ ਬਾਰ ਜੀਵਨ ਦੀ ਯਾਦ ਕ੍ਰੋਧ ਨੂੰ ਵਧਾਉਂਦੀ ਹੈ, ਲੋਭ ਨੂੰ ਵਧਾਉਂਦੀ ਹੈ, ਜੀਵਨ ਦੀ ਯਾਦ ਕਾਮ ਨੂੰ ਵਧਾਉਂਦੀ ਹੈ, ਜੀਵਨ ਦੀ ਯਾਦ ਅਹੰਕਾਰ ਨੂੰ ਵਧਾਉਂਦੀ ਹੈ, ਵਾਸ਼ਨਾ ਨੂੰ ਜਨਮ ਦਿੰਦੀ ਹੈ, ਤ੍ਰਿਸ਼ਨਾ ਨੂੰ ਜਨਮ ਦਿੰਦੀ ਹੈ। ਬਾਰ ਬਾਰ ਜਿਸ ਨੂੰ ਜੀਵਨ ਚੇਤੇ ਆ ਰਿਹਾ, ਔਰ ਜੀਵਨ ਜਿਸ ਦੀ ਧਾਰਨਾ ਵਿੱਚ ਬਾਰ ਬਾਰ ਵੱਡਾ ਹੋ ਰਿਹਾ, ਉਹਦਾ ਲੋਭ ਵੱਡਾ ਹੁੰਦਾ ਜਾਏਗਾ, ਅਹੰਕਾਰ ਵੱਡਾ ਹੁੰਦਾ ਜਾਏਗਾ, ਉਹਦਾ ਕ੍ਰੋਧ ਵੱਡਾ ਹੁੰਦਾ ਜਾਏਗਾ। ਕਿਉਂਕਿ ਜੀਵਨ ਬਹੁਤ ਵੱਡਾ ਹੈ, ਉਸਨੇ ਸਮਝਿਆ ਬਾਰ ਬਾਰ ਯਾਦ ਆ ਰਿਹਾ, ਜੀਵਨ ਹੀ ਯਾਦ ਆ ਰਿਹਾ, ਤਾਂ ਜੀਵਨ ਉਸ ਵਾਸਤੇ ਬਹੁਤ ਮਹਾਨ ਹੈ, ਬਹੁਤ ਵੱਡਾ ਹੈ, ਅਸੀਮ ਹੈ। ਅਤੇ ਪ੍ਰਲਵਤ ਦੀ ਤਾਂ ਸੀਮਾ ਆਉਂਦੀ ਹੈ ਨਾ, ਅਤੇ ਕ੍ਰੋਧ ਦਾ ਫਿਰ ਜਨਮ ਹੋਏਗਾ ਇੱਥੋਂ, ਕਿਉਂਕਿ ਜੀਵਨ ਬਹੁਤ ਵੱਡਾ ਮੰਨ ਲਿਆ ਮਨੁੱਖ ਨੇ, ਅਸੀਮ, ਅਤੇ ਪ੍ਰਲਵਤ ਦੀ ਸੀਮਾ ਹੈ। ਤੋ ਅਸੀਮ ਜੀਵਨ ਦੇ ਨਾਲ ਸੀਮਤ ਪ੍ਰਲਵਤ ਦਾ ਤਾਲਮੇਲ ਨਹੀਂ ਬੈਠੇਗਾ, ਕ੍ਰੋਧ ਦਾ ਜਨਮ ਹੋਵੇਗਾ, ਇੱਥੋਂ ਹੀ ਕ੍ਰੋਧ ਪੈਦਾ ਹੁੰਦਾ। ਕਾਰਨ, ਜੀਵਨ ਦੀ ਧਾਰਨਾ ਬਹੁਤ ਵੱਡੀ ਹੈ ਅਤੇ ਪ੍ਰਲਭਤ ਬਹੁਤ ਛੋਟੀ, ਅੰਦਰੋਂ ਕ੍ਰੋਧ ਪੈਦਾ ਹੋਵੇਗਾ।
जीवन बहुत वड्डा है तो अहंकार बहुत वड्डा, जीवन बहुत वड्डा है तो लोभ बहुत वड्डा। जितना याद करते जाओ याद करते जाओ जिंदगी नू, जिंदगी चेते रहे, जीवन ही चेते रहे, तो विकार चेते रहेंगे, लोभ चेते रहेगा, वासना चेते रहेगी, क्रोध उत्पन्न होवेगा, अहंकार उत्पन्न होवेगा। लंबी चौड़ी साधना तो बाद जिहड़े गुर सतपुरशां नू लभे ने उहनां नू एक कहना पिया, ऐ बंदे तू मौत चेते रख, पहला मरण कबूल, जीवन की छड़ आस, होए सबन की रेन का, तो आओ हमारे पास। जिन्हों मौत चेते है, बार बार चेते है, लोभ छोटा हो जाएगा या खत्म हो जाएगा। जिन्हों मौत चेते है या बार बार चेते आउंदी है, हंकार नू थां नहीं मिलती, वासना नू थां नहीं मिलती, वितक्रिया नू थां नहीं मिलती। जिन्हों मौत चेते है उन्हें की अहंकार करना है, मौत दे च इस सब कुछ बैठ नहीं सकते, अहंकार नू, क्रोध नू, लोभ नू, मौत दे सिंघासन ते बैठने वास्ते थां नहीं मिलेगी, जगह ही कोई नहीं। इन्हां नू जिंदगी दे सिंघासन ते बिठाया जा सकता है, इन्हां नू जीवन दे च बिठाया जा सकता है, मौत दे च कोई किस तरह बिठाएगा? क्या मुर्दे दे च कोई हंकार दिखाई देता? एक बंदा मर गया कि उहदे च हंकार है, लोभ है, वासना है, कतई ही नहीं। तो जिन्हों मौत चेते है उहदे च भी सब कुछ नहीं है। महाराज कहिंदे ने अगर यह सब कुछ नहीं है, मौत जिसनू चेते है तो उत्थे ते परम आनंद हो जाएगा, उत्थे ते खेड़ा ते खुशियां दा जन्म होवेगा, सारा सोग सारा बोझ आखिर इन्हां औगणा तो ही ते है। ते जितनी जीवन दी याद उतना ही औगणा दा वादा। इस वास्ते हर वक्त जीवन नू चेते रखण वाला मनुख बहुत वड्डा लोभी होवेगा, बहुत वड्डा अहंकारी होवेगा, बहुत वड्डा क्रोधी होवेगा, बहुत वड्डी तृष्णा दे च होवेगा, बहुत वड्डी वासना दे च होवेगा। जैसे जैसे जगत मौत नू भुलदा जा रहा है, जीवन नू चेते करदा जा रहा है, अहंकार वधदा जा रहा है, वासना वधदी जा रही है, लोभ वधदा जा रहा है, वितकरे वधदे जा रहे हैं, खून खराबा वधदा जा रहा है, क्योंकि अहंकार ते क्रोध है तो टकराव होवेगा, वासना ते तृष्णा है तो इस भज दौड़ दे टकराव होवेगा। ते जे मौत चेते है तो हिरदा निर्मल हो जाता है, शुद्ध हो जाता है। ते जिस दिन मौत सोहेला बन जाए, खुशी बन गई है मौत, जिंदगी सफल हो गई। ते मौत अगर सोग है, मौत अगर चिंता है, मौत अगर फिक्र है, ते मौत अगर दुख है, तो जिंदगी सफल नहीं हुई। कीर्तन सोहेले का मूल उपदेश है ये। मृतक दे संबंध च ये बाणी पढ़ी जाती है या जदों सौण लगी है, तो मैं अर्ज करा सौना भी अद्धी मौत है। बंदा मर जाए, पूर्ण तौर पर संबंध टुट जाते हैं, तो बंदा जब गूढ़ी नींद दे सौ जाए तो भी संसार नाल ते संबंध टुट ही जाता है, घर नाल संबंध टुट जाता है, परिवार नाल संबंध टुट जाता है, कम धंधिया नाल संबंध टुट जाता है। जब गूढ़ी निंद्रा दे चला गया तो सब कुछ संबंध टुट जाता है। इस वास्ते कहिंदे ने कि मौत एक लंबी नींद है, नींद एक छोटी मौत है। इस तरह दार्शनिक कहते हैं, नींद एक छोटी मौत है, मौत एक लंबी नींद है, बहुत लंबी नींद, संबंध दोवां दे टुटते हैं। क्योंकि नींद एक छोटी मौत है तो वक्ती तौर पर संबंध टुट जाते हैं, जितनी देर तक बंदा सुता होया है। तो जब जगत नाल संबंध टुटी जाना है सौ के नींद दे च, तो कीर्तन सोहेले की बाणी संबंध नूं तोड़न लग्या, नितनेम का हिस्सा बन गई। जगत नाल तेरा संबंध टुट जाना, तू गूढ़ी नींद दे चला जाना है, इस तों पहले परमात्मा नाल अपना संबंध जोड़ लै, कीर्तन सोहेला पढ़ लै। और जिहड़ा संबंध टुटना है ये छोटी मौत है, और इस मौत दे राही तैनू वड्डी मौत चेते आवे, कीर्तन सोहेले की बाणी। तो मैं फिर अर्ज करा सोहेले का आखरी अर्थ है खुशी दे गीत। जिंदगी उस मनुख की सफल हो गई जिहदी मौत सोहेला बन गई, जिहदी मौत खुशी बन गई, और मौत खुशी बन जाती है। बड़े प्रबल सबूत भगतां ने दिते ने कि जिस मौत तो जगत दुखी है, जगत बोझल है, फिक्र ते चिंता दे च है, साढ़े लई ओ मौत आनंद है, जिस मरणे ते जग डरे मेरे मन आनंद। तो सोहेले की भूमिका मैं थोड़े सामने रखी, क्योंकि हुक्म है आप जी का कि कीर्तन सोहेले की बाणी की विचार। तो सोहिला इस बाणी का नाम ते जिस राग विच उचारण की गई है ये बाणी गौड़ी है, लेकिन यह शब्द पहला शब्द गौड़ी दीपकी दे है। संगीत दियां बारीकियां समझण वाले जानते ने कि गौड़ी पूर्वी कीर्तन सोहले च जिहड़े बाकी शब्द आणगे उहदे च कुछ गौड़ी पूर्वी है, यह पहला शब्द गौड़ी दीपकी है। उंज गौड़ी चेती भी है। तो हिंदुस्तान विच दो तरह का संगीत है, दक्षिण भारत का संगीत ते पूर्वी भारत का संगीत। पूर्वी भारत के संगीत का दक्षिण भारत के संगीत नाल कोई तालमेल नहीं है, और एकदम पता चल जाता है दक्षिण भारत का संगीत है जो कर्नाटक विच आंध्र प्रदेश विच तमिलनाडु ते केरला विच गायन किया जाता है दक्षिण भारत का संगीत। बंगाल उड़ीसा बिहार यूपी विच आता कि पंजाब तक जो गाया जाता है इन पूर्वी भारत का संगीत कहते हैं। तो दोहां ने दो राग मुखी मने ने पर वक् वक् मने ने। जो मेरे पढ़न विच आया दक्षिण भारत के लोग श्री राग नू सिरमौर मनते ने, पूर्वी भारत के नहीं मनते। पूर्वी भारत के भैरव नू मनते हैं। एक भैरव नू सिरमौर मनता है, एक श्री राग नू सिरमौर मनता है। जिथे रागां विच बाणी शुरू होंदी है गुरु ग्रंथ साहब विच उत्थे सब तो पहले श्री राग है, और रागमाला दे सब तो पहले भैरव राग है। प्रथम राग भैरव वे करी पंच रागनी संग उचरई, प्रथम भैरवी बिलावली पुनिया की गावे बंगली, पुन असले की भई बारी ए भैरो की पांचो नारी। ए राग रागणियां भैरव दियां नारियां ने, पुत्र ने पोतरे ने, लंबा चौड़ा भैरव का परिवार है। भैरव सिरमौर है प्रथम राग भैरव वे करी। पूर्वी भारत की यह धारणा, दक्षिण भारत की यह धारणा नहीं, वह श्री राग नू सिरमौर समझते हैं। श्री राग सब तो वड्डा है। तो हिंदुस्तान के गायक इस गल नू समझते हैं जितना शुद्ध ते महान श्री राग दक्षिण भारत विच गाया जाता है इतना पूर्वी भारत विच नहीं। और गजब की गल यह है कि गुरु नानक देव जी महाराज श्री राग भी गा लेंदे, आसा भी गा लेंदे। और आप दी ज्ञात वास्ते अर्ज करा जो संगीतकार हिंदुस्तान दे कहंदे ने कि माज राग ते आसा राग ये गुरु नानक दी उपज है, किसी संगीत ग्रंथ च है ही नहीं, किसी संगीत विद्यालय च पढ़ाया ही नहीं जाता, सिखाया ही नहीं जाता, इहदे बारे कुछ भी नहीं लिखिया होया। भारत खंडे विच संगीत सिखाण वाले संगीत सम्राट उन्हां दे नाल जद विचार वटांदरा होया ते मैनू कहण लगे ये दो राग गुरु जी की अपनी देन है, उन्हां दी अपनी खोज है, उन्हां दी अपनी बणतर है, साढ़े संगीत दे ग्रंथां विच नहीं है, गुरु नानक की अपनी देन है। ते इत्थों ही मेरे मन विच ख्याल पैदा होया कि गुरबाणी की रूहानी विचारधारा इस संबंध ते बहुत खोज हुई है। गुरु ग्रंथ साहब का एक यह पहलू भी है कि गीत संगीत की खोज की जाए, काव्य शैली ते संगीत शैली ये भी गुरु ग्रंथ साहब जी महाराज का एक महान पक्ष है। ते इसे कीर्तन सोहले विच दो तरह की गौड़ियां आ जांदियां ने, पहला शब्द है गौड़ी चेती विच, दूजे तीजे ने गौड़ी पूर्वी विच। एक पूर्वी गौड़ी एक चेती गौड़ी, जिस तरह टोडी मियाँ की टोडी तानसेन ने उपज की थी ते बड़ी प्रचलित हुई ते बहुत सारे संगीतकारां ने अपनाई, लेकिन देन तानसेन दी और उहदे नाम दे नाल जुड़ गई मियाँ की टोडी, बणतर उसकी बंदिश उसकी देन उसकी। इस तरह कहिंदे ने कि कुछ राग गुरु नानक की अपनी देन ने, कुछ राग उन्होंने अंदरों फुटे ने, कुछ राग की तरतीब उन्होंने दिती है, उन्होंने अपनी बणतर है। तो खैर ये शब्द है गौड़ी चेती दे साहिब श्री गुरु नानक देव गौड़ी देवकी दे गुरु नानक देव जी महाराज ने उच्चारण किया है। महला पहला, काफ़ी समय तक इस महले नू महला करके पढ़िया जाता रहा। तो कुछ शब्द गुरु ग्रंथ साहब विच ऐसे ने कि अरबी फारसी नाल जोड़ दईए तो अर्थ कुछ होर बनते हैं, संस्कृत नाल जोड़िए तो अर्थ कुछ होर बनते हैं। महल या महला अरबी नाल जोड़िए तो भर अर्थ बनते हैं महलात घर टिकाणा, पर संस्कृत नाल जोड़िए तो अर्थ बनते हैं इस्त्री महिला इस्त्री। ਇਸੇ ਤਰੀਕੇ ਨਾਲ ਕਰਮ ਲਫ਼ਜ਼ ਫਾਰਸੀ ਦਾ ਹੈ, ਇਹਦੇ ਅਖਰੀ ਅਰਥ ਕਰੀਏ ਤੇ ਬਖਸ਼ਿਸ਼, ਕਰਮ ਬਈ ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ। ਕਰਮ ਸ਼ਬਦ ਨੂੰ ਸੰਸਕ੍ਰਿਤ ਦੇ ਚ ਲਈਏ, ਹਿੰਦੀ ਦੇ ਚ ਲਈਏ ਤੇ ਇਹਦੇ ਅਰਥ ਬਣਦੇ ਨੇ ਕੰਮ, ਬਖਸ਼ਿਸ਼ ਨਹੀਂ, ਕੰਮ ਬਈ ਤੂੰ ਕਰਮ ਕੀ ਕਰਦਾ, ਕੰਮ ਧੰਦਾ ਕੀ ਕਰਦਾ। ਪਾਕ ਸ਼ਬਦ ਜਿਹੜਾ ਅਰਬੀ ਤੇ ਫਾਰਸੀ ਦੇ ਚ ਇਸਦੇ ਅਰਥ ਕਰੀਏ ਤੇ ਪਵਿੱਤਰ, ਸਾਫ਼ ਸੁਥਰਾ, ਪਰ ਸੰਸਕ੍ਰਿਤ ਦੇ ਚ ਪਾਕ ਦੇ ਅਰਥ ਨੇ ਭੋਜਨ ਤੇ ਪਾਕ ਸਾਲ ਦੇ ਅਰਥ ਨੇ ਰਸੋਈ ਘਰ ਜਿੱਥੇ ਭੋਜਨ ਬਣਾਇਆ ਜਾਂਦਾ। ਪਾਕ ਭੋਜਨ ਤੇ ਪਾਕ ਸਾਫ਼ ਸੁਥਰਾ ਉਰਦੂ ਦੇ ਚ, ਪਰਸ਼ੀਅਨ ਦੇ ਚ ਇਸਦੇ ਅਰਥ ਕਰੀਏ ਤੇ ਸਾਫ਼ ਸੁਥਰਾ ਪਾਕ ਦੇ, ਪਰ ਪਾਕ ਨੂੰ ਲੈ ਜਾਈਏ ਸੰਸਕ੍ਰਿਤ ਦੇ ਚ ਤੇ ਇਹਦੇ ਅਰਥ ਬਣਦੇ ਨੇ ਭੋਜਨ, ਖਾਣਾ ਪੀਣਾ। ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ,